ਸ੍ਰੀ ਰਾਗ ਮਹੱਲਾ ਤੀਜਾ।
ਹੁਣ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ ਸ੍ਰੀ ਰਾਗ ਵਿਚ,
ਬਹੁ ਭੇਖ ਕਰ ਭਰਮਾਈ ਹੈ।
ਜਿਨ੍ਹਾਂ ਦੇ ਹਿਰਦੇ ਵਿਚ ਤਾਂ ਕਪਟ ਹੈ, ਛਾਲ ਹੈ ਤੇ ਫਰੇਬ ਹੈ, ਤੇ ਉਪਰ ਤੇ ਭੇਖ ਪਾਈ ਫਿਰਦੇ ਆ ਸਾਧੂਆਂ ਵਾਲਾ, ਲੋਕਾਂ ਨੂੰ ਲੁੱਟਣ ਵਾਸਤੇ ਦਿਖਾਉਣਾ, ਬਹੁਤ ਸਾਰੇ ਆਟਾ ਦਾਣਾ ਮੰਗਣ ਵਾਸਤੇ ਭਗਵੇਂ ਕੱਪੜੇ ਪਾ ਲੈਂਦੇ ਆ, ਟੋਲਿਆਂ ਦੇ ਟੋਲੇ ਫਿਰਦੇ ਦੇਖੇ ਗਏ ਆ ਪੰਜਾਬ ਦੇ ਵਿਚ, ਫਿਰ ਉਹ ਸਾਧੂ ਥੋੜੀ ਹੋ ਜਾਣਗੇ। ਕਈ ਜੇ ਚੋਰ ਸਾਧੂਆਂ ਦਾ ਕੱਪੜਾ ਪਾਲਵੇ, ਉਹ ਚੋਰੀ ਕਰਦਾ ਫੜਿਆ ਜਾਵੇ, ਫਿਰ ਇਹ ਅਣਜਾਣਪਣਾ ਨੇ ਕਹੀਏ ਵੀ ਸਾਧ ਚੋਰੀ ਕਰਦਾ ਫੜਿਆ ਗਿਆ, ਇਹ ਤਾਂ ਮੂਰਖਪਣਾ, ਸਾਧ ਵੀ ਕਿਤੇ ਚੋਰੀ ਕਰਦਾ ਹੁੰਦਾ, ਚੋਰ ਨੇ ਸਾਧ ਦੇ ਕੱਪੜੇ ਪਾਏ ਸੀ। ਇਸ ਕਰਕੇ ਇਹ ਨਿੰਦਿਆਜਨਕ ਸ਼ਬਦ ਨਹੀਂ ਕਹਿਣਾ ਚਾਹੀਦਾ। ਬਹੁ ਭੇਖ ਕਰ ਭਰਮਾਈ ਹੈ, ਤੇ ਦੁਆਰੇ ਪੜ ਦੋ ਜੀ,
ਬਹੁ ਭੇਖ ਕਰ ਭਰਮਾਈ ਹੈ।
ਜੇਕਰ ਬਹੁਤ ਹੀ ਤਰ੍ਹਾਂ ਦੇ ਭੇਖ ਲਿਬਾਸ ਕਰਕੇ ਭਰਮਾਈਏ, ਭਰਮਣ ਕਰੀਏ ਤੀਰਥਾਂ ਦੇ ਉੱਤੇ, ਇਧਰ ਉਧਰ ਭਰਮਣ ਕਰਦੇ ਫਿਰੇ ਜਾਈਏ ਜਾਈਏ, ਭਾਵੇਂ
ਮਨ ਹਿਰਦਾ ਕਪਟ ਕਮਾਏ,
ਇਹ ਲਿਬਾਸ ਵੀ ਪਾ ਲਿਆ ਸਾਧੂਆਂ ਵਾਲਾ, ਤੀਰਥਾਂ ਤੇ ਵੀ ਫਿਰਦਾ, ਪਰ ਹਿਰਦੇ ਵਿਚ ਛਲ ਹੈ, ਕਪਟ ਨਾਮ ਛਲਦਾ, ਉਹ ਛਲ ਦੀ ਕਮਾਈ ਕਰਦਾ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਸ ਨਰਕ ਮੋਲੀ, ਨਰਕਾਂ ਦੇ ਕੀੜੇ ਫਿਰ ਤਾਂ ਉਹ ਨਰਕਾਂ ਚ ਜਾਣਗੇ।
ਹਰ ਕਾ ਮਹਿਲ ਨਾ ਪਾਵੇ,
ਤੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਮਹਿਲ ਸਰੂਪ ਨੂੰ ਨਾ ਪਾਵੀ ਨਹੀਂ ਪਾ ਸਕਦਾ ਹੈ, ਪ੍ਰਾਪਤ ਨਹੀਂ ਕਰ ਸਕਦਾ, ਬਲਕਿ ਉਹਨੂੰ ਤਾਂ ਇਹ ਪ੍ਰਾਪਤ ਹੋਊਗਾ ਕਿ ਦਸ ਦਿਨ
ਮਰ ਵਿਸ਼ਟਾ ਵਾਹੇ ਸਵਾਏ,
ਉਹ ਮਰ ਕੇ ਜਾਂ ਤਾਂ ਨਰਕਾਂ ਚ ਜਾਊਗਾ, ਗਰਭ ਦਾ ਜਿੱਥੇ ਵਿਸ਼ਟਾ ਗੰਦਗੀ ਹੈ, ਜਿੱਥੇ ਬੱਚੇ ਦਾ ਸਰੀਰ ਪਲਦਾ ਮਾਤਾ ਦੇ ਪੇਟ ਵਿਚ, ਬਰੀਕ ਜਿਹੀ ਪੜਦਾ ਹੈ ਚਮੜੀ ਦਾ, ਜਿਹਦੇ ਮੂੰਹ ਦੇ ਉੱਤੇ ਮਾਤਾ ਦਾ ਮਲ ਮੂਤਰ ਲੰਘਦਾ ਹੈ ਮੂੰਹ ਦੇ ਉੱਤੇ ਨੂੰ, ਉਹ ਹਰ ਵਕਤ ਗੰਦਗੀ ਦੇ ਵਿੱਚ ਪਿਆ ਹੈ, ਇਹਦੇ ਵਿੱਚ ਇਹ ਸਮਾਇਆ ਰਹਿੰਦਾ, ਬਿਸਟਾ ਮਾਹੇ ਸਮਾਏ, ਉਹ ਗੰਦਗੀ ਦੇ ਕੀੜੇ ਹੋ ਕੇ ਗੰਦਗੀ ਦੇ ਵਿੱਚ ਇਹ ਸਮਾ ਜਾਂਦੇ। ਇੱਕ ਵਾਰੀ ਫਿਰ ਬੋਲੋ ਜੀ,
ਮਰ ਬਿਸਟਾ ਮਾਹੇ ਸਮਾਏ,
ਤੇ ਉਹ ਬਿਸਟਾ ਗੰਦਗੀ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਸਮਾ ਜਾਂਦੇ ਹੈ, ਸਾਰੀ ਜ਼ਿੰਦਗੀ ਵਿਸ਼ੇ ਭੋਗਦੇ ਰਹਿੰਦੇ, ਨਾਮ ਦਾ ਰਸਤਾ ਆਇਆ ਨਹੀਂ, ਪਰਮੇਸ਼ਰ ਵਾਹਿਗੁਰੂ ਦਾ ਮਹਿਲ ਸਰੂਪ ਨੂੰ ਤਾਂ ਜਾਣਿਆ ਹੀ ਨਹੀਂ, ਹਰ ਕਾ ਮਹਿਲ ਨਾ ਪਾਵੀ, ਵਾਹਿਗੁਰੂ ਦੇ ਸਰੂਪ ਨੂੰ ਨਹੀਂ ਪਾਇਆ ਹੈ, ਤੇ ਇਸ ਕਰਕੇ ਫਿਰ ਉਹ ਗੰਦਗੀ ਦੇ ਕੀੜੇ ਬਣਦੇ ਆ, ਅਜਿਹੀਆਂ ਜੂਨਾਂ ਮਿਲ ਜਾਂਦੀਆਂ ਨੇ, ਤੇ ਇਹ ਮਨ ਨੂੰ ਸਿੱਖਿਆ ਦਿੱਤੀ ਹੈ।
ਮਨ ਰੇ ਗ੍ਰਹਿ ਮਾਹੇ ਉਦਾਸ,
ਇਹਦਾ ਵਿਸਰਾਮ ਪਾਈ ਰੇਤ ਹੀ ਰੱਖਣਾ, ਜਿਵੇਂ ਸੁਣਿਆ ਤੁਸੀਂ ਮਨ ਰੇ ਗ੍ਰਹਿ ਮਾਹੇ ਉਦਾਸ, ਜੇ ਕਹਿਤਾ ਮਨ ਰੇ ਗ੍ਰਹਿ, ਉਹ ਫਿਰ ਵਿਸਰਾਮ ਗਲਤ ਹੋ ਜਾਊਗਾ। ਮਨ ਰੇ ਰੇ ਹੇ ਮਨਾ, ਗ੍ਰਹਿ ਗ੍ਰਸਤ ਵਿਚ ਰਹਿੰਦਿਆਂ ਹੋਇਆ ਉਦਾਸ ਕਿ ਉਪਰਾਮ ਰਿਹਾ ਕਰ, ਉਪਰਾਮ ਰਹਿਣ ਦੇ ਨਾਲ ਤੈਨੂੰ ਵਿਸ਼ੇ ਵਿਕਾਰ ਨਹੀਂ ਤੰਗ ਕਰਨਗੇ, ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਸੰਸਾਰ ਚ ਸਦਾ ਨਹੀਂ ਰਹਿਣਾ, ਉਪਰਾਮ ਤਾਂ ਜ਼ਿਆਦਾ ਆਊਗੀ ਜਦੋਂ ਮੌਤ ਚੇਤੇ ਆਊਗੀ, ਵੀ ਇੱਕ ਦਿਨ ਚਲੇ ਜਾਣਾ ਛੱਡ ਕੇ। ਦੇਖਿਆ ਨੀ ਜਦੋਂ ਕਿਸੇ ਦੀ ਅਰਥੀ ਜਾਂਦੀ ਹੈ, ਕਿਸੇ ਪਿਆਰੇ ਸੰਬੰਧੀ ਦੀ, ਉਦੋਂ ਕਿਹਾ ਜਾ ਸੰਸਾਰ ਲੱਗਦਾ ਹੈ, ਕਹਿੰਦਾ ਕੁਛ ਨਹੀਂ ਹੈ ਵੀ ਸੰਸਾਰ ਚ ਤਾਂ ਐਵੇਂ ਝੂਠਾ ਹੀ ਹੈ, ਉਪਰਾਮ ਹੋਇਆ ਉਸ ਵੇਲੇ। ਜੇ ਹਰ ਵਕਤ ਉਪਰਾਮ ਰੇ ਨਾਮ ਨਾਲ ਜੁੜਿਆ ਰਹਿੰਦਾ ਹੈ, ਘਰ ਦੇ ਵਿਚ ਰਹਿ ਕੇ ਵੀ ਉਦਾਸ ਰਹਿ ਪਾਵੇ, ਤੂੰ
ਸੱਚ ਸੰਜਮ ਕਰਨੀ ਸੋ ਕਰੇ,
ਸੱਚ ਸੱਚਾ ਸੰਜਮ, ਸੰਜਮ ਇੰਦਰੀਆਂ ਦਾ ਦਮਨ ਕਰਨਾ ਤੇ ਭਗਤੀ ਰੂਪੀ ਕਰਨੀ, ਕਮਾਈ ਕਰਨੀ, ਇਹ ਮਨੁੱਖ ਜਿਹੜਾ ਕਰਦਾ ਹੈ ਨਾ, ਸੋ ਉਹ ਕਰਦਾ ਹੈ। ਕੌਣ ਅੱਗੇ ਦੱਸਦੇ ਨਾ,
ਗੁਰਮੁਖ ਹੋਏ ਪ੍ਰਗਾਸ,
ਜਿਨ੍ਹਾਂ ਦੇ ਹਿਰਦਿਆਂ ਵਿਚ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਗਿਆ, ਗਿਆਨ ਦਾ ਚਾਨਣਾ ਹੋ ਗਿਆ, ਜਿਨ੍ਹਾਂ ਨੂੰ
ਰਹਾ
ਅਸਾਈ ਦੇ ਕੇ ਫਰਮਾਉਂਦੇ ਨੇ ਜੇ
ਗੁਰ ਕੈ ਸ਼ਬਦ ਮਨ ਜੀਤਿਆ,
ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਜਿੱਤਿਆ ਕੀ ਹੈ, ਮਨ ਦੇ ਮੰਦੇ ਸੁਭਾਅ ਨੂੰ ਕਾਬੂ ਕਰ ਲਿਆ, ਇਹੀ ਮਨ ਦਾ ਜਿੱਤਣਾ, ਤੇ ਹੋਰ ਕੋਈ ਪ੍ਰਤੱਖ ਤਾਂ ਇਹ ਖੇਡ ਨਹੀਂ ਹੈ ਵੀ ਕੌਡੀ ਬਾਡੀ ਖੇਡਦਾ ਵੀ ਇੱਕ ਜਿੱਤ ਗਿਆ ਇੱਕ ਹਾਰ ਗਿਆ ਜਾਂ ਕੋਈ, ਐਸਾ ਨਹੀਂ, ਇਹ ਮੰਦੇ ਸੁਭਾਅ ਦੇ ਨਾਲ ਲੜਾਈ ਹੈ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਤ, ਮਨ ਹੀ ਮੰਝ ਸੁਭਾਏ, ਮਨ ਵਸਿਆ ਵਾ ਨਾਨਕਾ ਜੀ ਪੂਰਨ ਕਿਰਪਾ ਹੋਏ, ਮਨ ਜਿੱਤੈ ਜਗ ਜੀਤ, ਸੰਸਾਰ ਨੂੰ ਜਿੱਤਣਾ ਤੇ ਆਪਣੇ ਮਨ ਨੂੰ ਜਿੱਤਣਾ, ਜਿਹਨੇ ਮਨ ਨੂੰ ਜਿੱਤ ਲਿਆ ਦੂਜੇ ਜਿੱਤਣ ਦੀ ਇੱਛਾ ਹੀ ਨਹੀਂ ਰੱਖਦਾ। ਉਹ ਕਹਿੰਦੇ ਇੱਕ ਮਹਾਤਮਾ ਬੈਠਾ ਵਿਚਾਰ ਕਰਦਾ ਸੀ, ਉਹ ਕਹਿੰਦਾ ਵੀ ਅੱਜ ਤੱਕ ਮੈਂ ਕਦੇ ਹਾਰਿਆ ਨਹੀਂ ਹੈ, ਕਿਸੇ ਤੋਂ ਨਹੀਂ ਹਾਰਿਆ, ਕਹਿੰਦਾ ਉਹ ਸਾਰੇ ਹੈਰਾਨ ਹੋ ਗਏ, ਇਹੋ ਜਿਹਾ ਤਾਂ ਕੋਈ ਬੰਦਾ ਹੀ ਨਹੀਂ ਜਿਹਦਾ ਕਿਤੇ ਨਾ ਕਿਤੇ ਤਾਂ ਹਾਰ ਹੀ ਜਾਂਦਾ। ਕਹਿੰਦੇ ਕਦੇ ਵੀ ਨਹੀਂ ਹਾਰੇ, ਕਹਿੰਦੇ ਨਹੀਂ, ਕਹਿੰਦੇ ਜੀ ਕੀ ਰਾਜ ਹੈ ਇਹਦੇ ਚ, ਕਹਿੰਦਾ ਮੈਂ ਇਸ ਕਰਕੇ ਨਹੀਂ ਹਾਰਿਆ ਵੀ ਮੈਂ ਕਦੇ ਜਿੱਤਣ ਦੀ ਇੱਛਾ ਹੀ ਨਹੀਂ ਕਰੀ, ਇਸ ਕਰਕੇ ਮੈਂ ਕਦੇ ਬਹਿਸ ਹੀ ਨਹੀਂ ਕਰੀ, ਬਹਿਸ ਉਹ ਕਰੂਗਾ ਜਿਹੜਾ ਜਿੱਤਣ ਦੀ ਇੱਛਾ ਹੋਊਗੀ, ਕਹਿੰਦਾ ਮੈਂ ਇਸ ਕਰਕੇ ਨਹੀਂ ਹਾਰਿਆ। ਇਹ ਸਾਧ ਸਿੰਘ ਜੀ ਗੁਰਮੁਖਾਂ ਦੇ ਇਹ ਕਰਤਵ ਨੇ ਐਸੇ, ਇਸ ਕਰਕੇ ਜਿਹਨਾਂ ਨੂੰ ਭਾਈ ਮਨ ਦੇ ਵਿੱਚ ਉਪਰਾਮ ਰਹਿੰਦੇ, ਮਨ ਨੂੰ ਕਿਸ ਤਰ੍ਹਾਂ ਜਿੱਤੇ ਨੇ, ਗੁਰ ਕੈ ਸ਼ਬਦ ਮਨ ਜੀਤਿਆ, ਉਹਨਾਂ ਨੇ ਗੁਰੂ ਦੇ ਸ਼ਬਦ ਦੇ ਉਪਦੇਸ਼ ਦੁਆਰਾ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ, ਮਨ ਦੇ ਮੰਦੇ ਸੰਕਲਪਾਂ ਨੂੰ ਕਾਬੂ ਕਰਕੇ ਨਾਮ ਦੇ ਵਿੱਚ ਜੋੜ ਦਿੱਤਾ ਹੈ, ਇਹ ਮਨ ਦਾ ਜਿੱਤਣਾ ਹੋ ਗਿਆ ਹੈ।
ਗਾਤ ਮੁਕਤ ਕਰੈ ਵਹਿ ਪਾਏ,
ਉਹਨਾਂ ਨੇ ਮੁਕਤੀ ਦੀ ਗਾਤ ਨਾਮ ਪ੍ਰਾਪਤੀ ਦਾ, ਮੁਕਤੀ ਦੀ ਪ੍ਰਾਪਤੀ ਘਰ ਦੇ ਵਿੱਚ ਬੈਠਿਆਂ ਪਾਏ ਪਾ ਲਈ ਹੈ, ਜਾਂ ਸਤਸੰਗਤ ਰੂਪੀ ਘਰ ਦੇ ਵਿੱਚ ਬੈਠਿਆਂ ਜਿੱਥੇ ਆਪ ਜੀ ਹੁਣ ਸਤਸੰਗ ਕਰਦੇ ਹੋ ਮਾਈ ਪਾਈ, ਜਾਂ ਫਿਰ ਅੰਤਸਕਰ ਰੂਪੀ ਘਰ ਦੇ ਵਿੱਚ ਮੁਕਤੀ ਪਾ ਲਈ ਹੈ, ਕਿਉਂਕਿ ਗਿਆਨ ਦੁਆਰਾ ਹੀ ਮੁਕਤੀ ਮਿਲਣੀ ਹੈ। ਗੁਰੂ ਦੇ ਸ਼ਬਦ ਦੇ ਵਿੱਚ ਉਪਦੇਸ਼, ਗੁਰੂ ਦੇ ਸ਼ਬਦ ਦੇ ਵਿੱਚ ਗਿਆਨ ਹੈ, ਇਸੇ ਕਰਕੇ ਉਪਨਿਸ਼ਦਾਂ ਵਿੱਚ ਇਹ ਸੂਤਰ ਆਉਂਦੇ ਹੈ, ਰਿਤੇ ਗਿਆਨ ਆਤ ਨ ਮੁਕਤੀ ਨਾਨਿਆ ਪੰਥੈ ਵਿਦਿਆ ਤੇ ਇਹਨਿਆ। ਜਿੰਨੀ ਦੇਰ ਤੱਕ ਗਿਆਨ ਨਹੀਂ ਪ੍ਰਾਪਤ ਹੁੰਦਾ ਮੁਕਤੀ ਨਹੀਂ ਹੋਊਗੀ, ਮੁਕਤੀ ਜਿਹੜਾ ਮੰਨੇ ਪਾਵ ਹੈ ਮੋਖ ਦੁਆਰ, ਇਸ ਕਰਕੇ ਉਹ ਘਰ ਦੇ ਵਿੱਚ ਹੀ ਪਾ ਲੈਂਦਾ। ਫਿਰ ਹਿਰਦੇ ਦੇ ਘਰ ਵਿੱਚ, ਸੰਗਤ ਰੂਪੀ ਘਰ ਦੇ ਵਿੱਚ, ਪ੍ਰਤੱਖ ਘਰ ਦੇ ਵਿੱਚ ਪਾ ਲੈਂਦਾ ਹੈ ਮੁਕਤੀ।
ਵਰਕਾ ਨਾਮ ਧਿਆਈਐ,
ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਹੜਾ ਨਾ, ਉਹ ਅੰਮ੍ਰਿਤ ਰੂਪ ਹੈ, ਉਹਨੂੰ ਧਿਆਈਐ, ਧਿਆ ਕਰ ਬਿਰਤੀ ਦੁਆਰਾ ਧਿਆਉਣਾ ਕਰ ਬਨ।
ਸਤ ਸੰਗਤ ਮੇਲ ਮਿਲਾਏ,
ਪਰ ਨਾਮ ਜੇ ਤੂੰ ਕਹੇ ਵੀ ਕੱਲੇ ਹੀ ਕਾਮਯਾਬ ਹੋ ਜਾਏਗਾ, ਭੁੱਲ ਜਾ ਇਹ ਗੱਲ ਨੂੰ, ਨਾਮ ਜਿਹੜਾ ਸਤਸੰਗਤ ਦੁਆਰਾ ਹੀ ਤੈਨੂੰ ਕਾਮਯਾਬੀ ਮਿਲੇਗੀ। ਸਤਸੰਗਤ ਕਰਿਆ ਕਰ, ਫਿਰ ਤੂੰ ਨਾਮ ਦੇ ਕਾਮਯਾਬ ਹੋ ਜਾਏਗਾ। ਇਹ ਸਤਸੰਗਤ ਮੇਲ ਮਿਲਾਏ, ਆਪਣੇ ਮਨ ਨੂੰ ਸਤਸੰਗਤ ਦੇ ਮੇਲ ਵਿੱਚ ਮਿਲਾਉਣਾ ਕਰ, ਇਹ ਮੁਕਤੀ ਦਾ ਸਾਧਨ ਹੈ। ਪਰ ਇਸ ਤੋਂ ਉਲਟ ਜਿਹੜੇ ਐਸੇ ਹਨ, ਸਤਸੰਗਤ ਨਹੀਂ ਕਰਦੇ, ਵਿਸ਼ੇ ਵਿਕਾਰਾਂ ਵੱਲ ਰੁਖ ਹੈ ਜਿਹਨਾਂ ਦਾ।
ਜੇ ਲੱਖ ਇਸਤਰੀਆ ਭੋਗ ਕਰਹਿ,
ਮਹਾਰਾਜ ਕਹਿੰਦੇ ਨੇ ਇਹ ਇੱਥੇ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਸ਼ੰਕਾਵਾਦੀ ਦੇ ਸ਼ੰਕਾ ਪੈਦਾ ਹੁੰਦਾ ਹੈ ਵੀ ਮਹਾਰਾਜ ਜਦੋਂ ਵੀ ਕੋਈ ਵਿਸ਼ੇ ਵਿਕਾਰਾਂ ਦੀ ਗੱਲ ਕਰਦੇ ਹੈ ਉਹ ਔਰਤ ਨੂੰ ਕਦੇ ਨਹੀਂ ਕਹਿੰਦੇ, ਉਹ ਬੰਦੇ ਨੂੰ ਕਹਿੰਦੇ ਨੇ। ਅਸਲ ਦੇ ਸਾਧ ਸਿੰਘ ਜੀ, ਸ਼ਰਾਰਤ ਤੇ ਪਹਿਲਾਂ ਬੰਦਾ ਕਰਦਾ ਹੈ। ਚਲੋ ਕਲਯੁੱਗ ਦਾ ਸਮਾਂ ਹੈ, ਔਰਤ ਜਾਤੀ ਵੱਲੋਂ ਵੀ ਹੋ ਸਕਦੀ ਹੈ, ਹੋ ਰਹੀਆਂ ਨੇ, ਐਸੀ ਨਹੀਂ ਕੋਈ ਬਾਤ। ਪਰ ਬਹੁਤੇ ਬਲਾਤਕਾਰ ਦੇ ਕੇਸ ਜਿੰਨੇ ਹੋਣਗੇ ਨਾ, 99% ਬੰਦੇ ਦੀ ਗਲਤੀ ਦੇ ਨਾਲ ਜਾਂ ਬੰਦੇ ਵੱਲੋਂ ਜਾਸਤੀ ਹੋ ਰਹੀ ਹੈ। ਧੱਕਾ ਜੇ ਕਰਦਾ ਬੰਦਾ ਕਰਦਾ। ਪੁਰਾਣੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਧੱਕਾ ਜੋਰੀ ਹੈ ਹੀ ਬੰਦਿਆਂ ਵੱਲੋਂ ਸੀ, ਇਸ ਕਰਕੇ ਤੇ ਤਾਂ ਇਹ ਕਿਹਾ ਸਾਧ ਸਿੰਘ ਜੀ ਇੱਥੇ ਵੀ ਕਹਿੰਦੇ, ਜੇ ਲੱਖ ਇਸਤਰੀਆਂ ਭੋਗ ਕਰੈ ਤੇ ਇੱਕ ਦੋ ਦੀ ਤਾਂ ਬਾਤ ਛੱਡ, ਕਹਿੰਦੇ ਜੇਕਰ ਲੱਖਾਂ ਇਸਤਰੀਆਂ ਔਰਤਾਂ ਦੇ ਨਾਲ ਤੂੰ ਵਿਸ਼ੇ ਦੀ ਤ੍ਰਿਪਤੀ ਵਾਸਤੇ ਸੰਬੰਧ ਵੀ ਬਣਾ ਲਵੇ,
ਨਵਖੰਡ ਰਾਜ ਕਮਾਹੇ,
ਤੇ ਉਹਨਾਂ ਦੇ ਨਾਲ ਭੋਗ ਕਿਰਿਆ ਕਰ ਵੀ ਲਵੇ ਤੇ ਨੌ ਖੰਡਾਂ ਦਾ ਤੈਨੂੰ ਰਾਜ ਵੀ ਮਿਲ ਜਾਵੇ, ਨੌ ਖੰਡਾਂ ਦੇ ਉੱਤੇ ਤੇਰੀ ਹਕੂਮਤ ਚੱਲੇ। ਇਹ ਛੋਟੀ ਜਿਹੀ ਬਾਤ ਨਹੀਂ, ਨੌ ਖੰਡਾਂ 'ਚ ਕਿਸੇ ਇੱਕ ਦਾ ਰਾਜ ਹੋ ਜਾਣਾ ਤੇ ਲੱਖਾਂ ਸਰੀਰ ਕਾਮ ਦੀ ਤ੍ਰਿਪਤੀ ਵਾਸਤੇ ਮਿਲ ਜਾਣੇ, ਏਦੋਂ ਵੱਡਾ ਪ੍ਰਵਾਨ ਕੋਈ ਨਹੀਂ। ਕਹਿੰਦੇ ਜੇ ਐਸਾ ਕੁਰ ਕਰ ਲਵੇ ਹੈ ਤਾਂ ਅਸੰਭਵ ਪਰ ਹੋ ਸਕਦਾ, ਜੇ ਐਸਾ ਕਰ ਲਵੇ। ਪੁਰਾਣੇ ਸਮੇਂ ਦੀ ਹੋਇਆ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਉਹ ਆਕਾਸ਼ ਤੋਂ ਤਾਂ ਡਿੱਗੇ ਨਹੀਂ ਸੀ, ਜਿਹਦੇ ਲੱਖ ਪੁੱਤਰ ਸੀ, ਔਰਤਾਂ ਦੀ ਜੰਮੇ ਸੀ ਉਹ। ਸੋ ਕਈ ਇਹਦੇ ਅਰਥ ਨੂੰ ਵਿੰਗੀ ਟਿੱਡੇ ਕਰਨਗੇ, ਘੁਮਾ ਘੁਮਾ ਕੇ ਕਰਨਗੇ। ਤੋ ਇਸ ਕਰਕੇ ਹੁਣ ਅੱਜ ਦੀ ਸਾਇੰਸ ਦੇ ਨਾਲ ਜਿਹੜੇ ਚੱਲਦੇ ਆ ਪ੍ਰਚਾਰਕ ਸਟੇਜਾਂ ਤੇ, ਉਹ ਕਹਿਣਗੇ ਲਘੂ ਕਸ਼ੂ ਜੀ ਜੁੜਵੇਂ ਪੁੱਤ ਜੰਮੇ ਸੀ ਦੋਨੇ। ਉਹ ਹੁਣ ਵਾਲਿਆਂ ਨੂੰ ਤਾਂ ਖੁਸ਼ ਕਰ ਲੈਣਗੇ, ਪਰ ਇਤਿਹਾਸ ਨੂੰ ਕਿਵੇਂ ਖੁਸ਼ ਕਰਨਗੇ, ਲਿਖਤ ਨੂੰ ਕਿਵੇਂ ਖੁਸ਼ ਕਰਨਗੇ? ਫਿਰ ਕਹਿਣਗੇ ਜੀ ਇਹ ਮਿਥਿਹਾਸ ਹੈ, ਹੁਣ ਨਹੀਂ ਹੋ ਸਕਦਾ। ਤੇ ਕੀ ਨਹੀਂ ਹੋ ਸਕਦਾ ਭਾਈ, ਪਰਮੇਸ਼ਰ ਵਾਹਿਗੁਰੂ ਬੜਾ ਬੇਅੰਤ ਹੈ। ਤੇ ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ, ਸਤਿਗੁਰੂ ਦੇ ਨਾਮ ਤੋਂ ਬਿਨਾਂ ਜੇ ਐਸਾ ਤੂੰ ਕਰ ਲਵੇਂ, ਪਰ ਇੱਕ ਚੇਤੇ ਰੱਖੀ ਸੱਜਣਾ,
ਬਿਨ ਸਤਿਗੁਰ ਸੁਖ ਨਾ ਪਾਵੇ।
ਇਹ ਲੱਖਾਂ ਵਿਸ਼ੇ ਭੋਗ ਕੇ ਨੌ ਖੰਡਾਂ ਦਾ ਰਾਜ ਪ੍ਰਾਪਤ ਕਰਕੇ ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਿਆ ਸਭ ਕੋਈ, ਚੰਗਾ ਨਾ ਰਖਾਇਆ ਕਹਿ ਜਸ ਕੀ ਜਿੱਤ ਜਗਲੇ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ। ਨਾਮ ਦੀ ਗੱਲ ਵੱਡੀ ਹੈ, ਬਿਨ ਸਤਿਗੁਰ ਸੁਖ ਨਾ ਪਾਵੇ। ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਆਤਮ ਸੁਖ ਨਹੀਂ ਪ੍ਰਾਪਤ ਹੋਏਗਾ, ਬਲਕਿ
ਫਿਰ ਜੋਨੀ ਪਾਹੇ,
ਸਗੋਂ ਕਰਮ ਦਾ ਫਲ ਭੋਗਣ ਲਈ ਫਿਰ ਮੁੜ ਮੁੜ ਕੇ ਵਾਰ ਵਾਰ ਜੋਨੀਆਂ ਪਾਹੇ ਪ੍ਰਾਪਤ ਹੋਣਗੀਆਂ ਪਏਗਾ ਉਹਨਾਂ ਚ। ਬੀਜ ਬੋਬਸ ਭੋਗ ਭੋਗੈ ਕੀਆ ਆਪਣਾ ਪਾਵੇ। ਇਹ ਹਾਲਤ ਰਹੇਗੀ ਤੇਰੀ,
ਹਰ ਹਾਰ ਕੰਠ ਜਿਨੀ ਪਹਿਰਿਆ,
ਜਿਨ੍ਹਾਂ ਨੇ ਹਰੀ ਪ੍ਰਭੂ ਪਰਮੇਸ਼ਰ ਦੇ ਨਾਮ ਰੂਪੀ ਹਾਰ ਨੂੰ ਆਪਣੇ ਹਿਰਦੇ ਦੇ ਰੂਪੀ ਗਲਦੇ ਚ ਪਹਿਨਿਆ ਹੋਇਆ ਹੈ।
ਗੁਰ ਚਰਣੀ ਚਿਤ ਲਾਏ,
ਭਾਵ ਕਿ ਇਹ ਜਿਹੜਾ ਹਾਰ ਹੈ ਹਿਰਦੇ ਵਿਚ ਨਾਮ ਨੂੰ ਵਸਾਉਣਾ ਹੀ ਹਾਰ ਦਾ ਪਹਿਨਣਾ ਹੈ। ਗੁਰਾਂ ਦੇ ਚਰਨੀ ਚਰਨ ਕਮਲਾਂ ਵਿਚ ਚਿੱਤ ਗੁਰੂ ਨਾਨਕ ਦੇ ਚਿੱਤ ਚਰਨ ਕਮਲ ਸੰਗ ਜੋੜੀ ਹੈ। ਐ ਉਹਨਾਂ ਦਾ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਚਰਨਾਂ ਦੀ ਮਾਈ ਗੁਰ ਚਰਨ ਮੀਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰੂ ਡਿਠੇ। ਇਹ ਉਹਨਾਂ ਨੂੰ ਗੁਰੂ ਦੇ ਚਰਨਾਂ ਦਾ ਹੀ ਪਿਆਰ ਹੈ ਜਿਹਨਾਂ ਨੂੰ, ਤੇ ਉਹਨਾਂ ਦੇ ਇਹ ਕੰਠ ਦੇ ਵਿਚ ਮਨ ਰੂਪੀ ਕੰਠ ਦੇ ਵਿਚ ਅੰਤਸ਼ਕਰਨ ਰੂਪੀ ਕੰਠ ਦੇ ਜੀ ਨਾਮ ਦੇ ਹਾਰ ਨੂੰ ਪਹਿਨੇ ਆ।
ਗੁਰ ਚਰਨੀ ਚਿਤ ਲਾਏ,
ਜਿਨ੍ਹਾਂ ਦੇ ਗੁਰੂ ਦੇ ਚਰਨਾਂ ਨੂੰ ਚਿੱਤ ਲਾਇਆ ਹੋਇਆ, ਗੁਰੂ ਦੇ ਚਰਨ ਹਿਰਦੇ ਚ ਵਸਾ ਲਏ ਨੇ ਜਿਨ੍ਹਾਂ ਨੇ, ਉਹਨਾਂ ਨੂੰ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਕੰਠ ਦੇ ਪੈ ਰਿਹਾ ਹੈ।
ਜਿਨ੍ਹਾਂ ਪਿੱਛੇ ਰਿੱਧ ਸਿੱਧ ਫਿਰ,
ਉਹਨਾਂ ਦੇ ਪਿੱਛੇ ਰਿਧੀਆਂ ਸਿੱਧੀਆਂ ਭਾਈ ਦਾਸੀਆਂ ਰੂਪ ਹੋ ਕਰਕੇ ਤੁਰੀਆਂ ਫਿਰਦੀਆਂ ਵੀ ਸਾਡੇ ਤੋਂ ਕੋਈ ਕੰਮ ਲਓ ਜੀ। ਰਿੱਧ ਅੰਨ ਦੀ ਅਤੋੜਤਾ ਹੁੰਦੀ ਹੈ, ਸਿੱਧ ਜਿਹੜਾ ਭਾਵ ਧਨ ਦੀ ਕਮੀ ਨਾ ਆਉਣੀ, ਸਿੱਧੀ ਦਾ ਬਲ ਹੋਣਾ, ਅਣਮਾ ਮਹਿਮਾ ਗਰਮਾ ਸ਼ਕਤਾ ਆਦਿ ਇਹ ਸ਼ਕਤੀਆਂ ਪ੍ਰਾਪਤ ਹੋ ਜਾਣੀਆਂ ਉਹਨਾਂ ਨੂੰ। ਫਿਰ ਇੰਨੀਆਂ ਸ਼ਕਤੀਆਂ ਪ੍ਰਾਪਤ ਕਰਕੇ ਵੀ
ਉਹਨਾਂ
ਨੂੰ ਰਿੱਧੀਆਂ ਸਿੱਧੀਆਂ ਦੀ ਤਿਲ ਜਿੰਨੀ ਵੀ ਤਮਾਂ ਇੱਛਾ ਨਹੀਂ ਹੁੰਦੀ ਵਰਤਣ ਦੀ, ਉਹ ਤਿਲ ਮਾਤਰ ਵੀ ਤਮਾਂ ਦਾ ਲਾਲਚ ਨਹੀਂ ਕਰਦੇ, ਭਾਵ ਤਮਾਏ ਤਮਹਿ ਭਰ ਵੀ ਲਾਲਚ ਨਹੀਂ ਕਰਦੇ। ਤੇ ਕਿਉਂਕਿ ਵਾਹਿਗੁਰੂ ਵੱਲੋਂ ਸੋਤੇ ਸਿੱਧ ਦਿੱਤੀਆਂ ਹੋਈਆਂ ਦਾਤਾਂ ਵਿੱਚ ਖੁਸ਼ੀ ਰਹਿੰਦੇ ਆ, ਉਹ ਤਿਲ ਜਿੰਨਾ ਵੀ ਤਮਾਏ ਤਮ ਆਏ ਤਮ ਕ੍ਰੋਧ ਨਹੀਂ ਹੈ ਉਹਨਾਂ ਵਿੱਚ, ਉਹਨਾਂ ਨੂੰ ਤਿਲ ਜਿੰਨਾ ਵੀ ਤਮ ਅੰਧਕਾਰ ਨਹੀਂ ਹੈ, ਰੰਚਕ ਮਾਤਰ ਵੀ ਅੰਧਕਾਰ ਨਹੀਂ ਹੈ।
ਜੋ ਪ੍ਰਭ ਭਾਵੈ ਸੋ ਥੀਐ,
ਭਾਈ ਜੋ ਵਾਹਿਗੁਰੂ ਪਰਮਾਤਮਾ ਨੂੰ ਭਾਉਂਦਾ ਨਾ ਥੀਐ ਉਹੀ ਹੁੰਦਾ ਹੈ।
ਔਰ ਨਾ ਕਰਨਾ ਜਾਏ,
ਤੇ ਔਰ ਭਾਈ ਅਲਪਗ ਜੀ ਕੋਲੋਂ ਹੋਰ ਕੁਝ ਕਰਨਾ ਕੀਤਾ ਨਹੀਂ ਜਾ ਸਕਦਾ, ਮੇਰਾ ਕੀ ਆ ਕੁਛ ਨਾ ਹੋਏ ਕਰੇ ਰਾਮ ਹੋਏ ਹੈ ਸੋਏ, ਉਹੀ ਹੁੰਦਾ ਹੈ।
ਜਨ ਨਾਨਕ ਜੀਵੈ ਨਾ ਮਿਲੈ,
ਮਹਾਰਾਜ ਕਹਿੰਦੇ ਭਾਈ ਉਸ ਪ੍ਰਭੂ ਦੇ ਅੱਗੇ ਬੇਨਤੀ ਕਰੀਏ, ਹੇ ਪ੍ਰਭੂ ਜੀ ਹੇ ਵਾਹਿਗੁਰੂ ਜੀ, ਅਸੀਂ ਜਨ ਦਾਸ ਤੇਰੇ ਨਾਮ ਨੂੰ ਲੈ ਕੇ ਭਾਵ ਜਪ ਕੇ ਜਿਉਂਦੇ ਹਾਂ।
ਹਰ ਦੇਵ ਹੋ ਸਹਿਜ ਸੁਭਾਏ,
ਇਸ ਲਈ ਹੇ ਹਰੀ ਪਰਮੇਸ਼ਰ ਵਾਹਿਗੁਰੂ ਜੀਓ ਆਪ ਕਿਰਪਾ ਕਰਕੇ ਸਹਿਜ ਸੁਭਾਏ ਸੁਤੇ ਸਿੱਧੀ ਨਾਮ ਦੀ ਦਾਤ ਦੇਵੋ ਦੇਣਾ ਕਰੋ ਜੀ। ਅੱਠੇ ਪਹਿਰ ਅਜਪਾ ਜਾਪ ਜਿਹੜਾ ਉਹ ਹੁੰਦਾ ਰੇ, ਰੋਮ ਰੋਮ ਦੇ ਵਿੱਚ ਵਸਦਾ ਮਹਾਰਾਜ, ਐਸੀ ਸਾਨੂੰ ਅਵਸਥਾ ਬਖਸ਼ ਦਿਓ।